ਆਓ ਹੁਣ ਚੌਥੀ ਪੌੜੀ ਵੱਲ ਧਿਆਨ।
ਸਾਚਾ ਸਾਹਿਬ ਸਾਚ ਨਾਏ,
ਸਾਹਿਬ ਸੱਚ ਨਾਏ,
ਪਾਖਿਆ ਪਾਉ ਅਪਾਰ,
ਪਾਖਿਆ ਪਾਉ ਅਪਾਰ,
ਆਖੈ ਮੰਗੈ ਦੇਹਿ ਦੇਹਿ,
ਆਖੈ ਮੰਗੈ ਦੇਹਿ ਦੇਹਿ,
ਦਾਤ ਕਰੇ ਦਾਤਾਰ,
ਦਾਤ ਕਰੇ ਦਾਤਾਰ,
ਫੇਰ ਕੇ ਅੱਗੇ ਰੱਖੀਐ,
ਫੇਰ ਕੇ ਅੱਗੇ ਰੱਖੀਐ,
ਜਿਤ ਦਿਸੈ ਦਰਬਾਰ,
ਜਿਤ ਦਿਸੈ ਦਰਬਾਰ,
ਮੋਹ ਕੇ ਬੋਲਣ ਬੋਲੀਐ,
ਮੋਹ ਕੇ ਬੋਲਣ ਬੋਲੀਐ,
ਜਿਤ ਸੁਣ ਧਰੇ ਪਿਆਰ,
ਜਿਤ ਸੁਣ ਧਰੇ ਪਿਆਰ,
ਅੰਮ੍ਰਿਤ ਵੇਲਾ ਸੱਚ ਨਾਉ,
ਅੰਮ੍ਰਿਤ ਵੇਲਾ ਸੱਚ ਨਾਉ,
ਵਡਿਆਈ ਵਿਚਾਰ,
ਵਡਿਆਈ ਵਿਚਾਰ,
ਕਰਮੀ ਆਵੈ ਕੱਪੜਾ,
ਕਰਮੀ ਆਵੈ ਕੱਪੜਾ,
ਨਦਰੀ ਮੋਖ ਦੁਆਰ,
ਨਦਰੀ ਮੋਖ ਦੁਆਰ,
ਨਾਨਕ ਐਵੇਂ ਜਾਣੀਐ,
ਨਾਨਕ ਐਵੇਂ ਜਾਣੀਐ,
ਸਭ ਆਪੇ ਸਚਿਆਰ,
ਸਭ ਆਪੇ ਸਚਿਆਰ।
ਜੋ ਕੁਝ ਤੁਸੀਂ ਪੜ੍ਹਦੇ ਹੋ ਇੱਧਰ ਵੀ ਸੁਣੋ ਵੀ ਤੁਸੀਂ ਕੀ ਪੜ੍ਹਿਆ ਤਾਂ ਉਹਦੇ 'ਚ ਕੀ ਕਮੀ ਰਹਿ ਗਈ। ਹਾਂਜੀ, ਹੁਣ ਪਾਤਸ਼ਾਹ ਕਹਿੰਦੇ ਨੇ ਜਿਹੜਾ ਉਸਦੇ ਗੁਣਾਂ ਨੂੰ ਗਾਉਂਦਾ ਹੈ, ਉਹਦੇ ਹੁਕਮ ਨੂੰ ਬੁੱਝ ਲੈਂਦਾ, ਉਹਦੀ ਕੂੜ ਦੀ ਕੰਧ ਟੁੱਟ ਰਹੀ, ਉਹ ਸਚਿਆਰ ਬਣ ਰਿਹਾ ਔਰ ਉਸਨੂੰ ਸੱਚੇ ਦੇ ਉਸ ਸਰੂਪ ਦੀ ਸਮਝ ਆ ਰਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਮੂਲ ਮੰਤਰ 'ਚ ਦੱਸਿਆ। ਹੁਣ ਉਹ ਕਹਿੰਦਾ ਸਾਚਾ ਸਾਹਿਬ, ਉਹ ਸਾਹਿਬ ਸੱਚਾ ਹੈ, ਸਾਚ ਨਾਏ ਉਹਦਾ ਇਨਸਾਫ ਵੀ ਸੱਚਾ ਹੈ, ਇਹ ਅਸਲ ਸ਼ਬਦ ਨਿਆਏ ਹੈ, ਉਹਦਾ ਇਨਸਾਫ ਵੀ ਸੱਚਾ ਹੈ, ਪਾਖਿਆ ਭਾਓ ਅਪਾਰ, ਉਹਦੀ ਜੋ ਬੋਲੀ ਹੈ ਭਾਓ ਪ੍ਰੇਮ, ਉਸਦੀ ਬੋਲੀ ਬੜੀ ਪ੍ਰੇਮ ਵਾਲੀ ਹੈ, ਅਕਾਲ ਪੁਰਖ ਬੇਅੰਤ ਹੈ ਔਰ ਉਸਦੀ ਬੋਲੀ ਪ੍ਰੇਮ ਵਾਲੀ ਹੈ, ਅਪਾਰ ਵੀ ਉਸਦਾ ਵਿਸ਼ੇਸ਼ਣ ਹੈ, ਉਸ ਬੇਅੰਤ ਵਾਹਿਗੁਰੂ ਦੀ ਬੋਲੀ ਪ੍ਰੇਮ ਵਾਲੀ। ਹੁਣ ਉਸ ਸੱਚੇ ਸਾਹਿਬ ਕੋਲੋਂ ਇਹ ਜੀਵ ਮੈਂ ਅਤੇ ਤੁਸੀਂ ਆਖੈ ਮੰਗੈ ਦੇ ਦੇ ਆਖਦੇ ਹਨ, ਮੰਗਦੇ ਹਨ, ਹੇ ਦਾਤਾ ਸਾਨੂੰ ਦੇ, ਭਾਵ ਦੇਣਾ ਕਰ, ਦਾਤ ਕਰੇ ਦਾਤਾਰ, ਉਹ ਦਾਤਾਰ ਫਿਰ ਦਾਤਾ ਦਿੰਦਾ ਹੈ। ਹੁਣ ਅੱਗੇ ਸਵਾਲ ਪੈਦਾ ਹੁੰਦਾ ਹੈ, ਫੇਰ ਕੇ ਅੱਗੇ ਰੱਖੀ, ਇਹ ਜਿਹੜਾ ਕੇ ਹੈ ਇਹਦਾ ਵੀ ਉਚਾਰਨ ਅਸੀਂ ਵੱਖ ਵੱਖ ਕਰੀ ਜਾਂਦੇ, ਕੋਈ ਤਾਂ ਕੱਕੇ ਰੁਕੇ ਲਾਵਾਂ ਲਾ ਦਿੰਦਾ ਕੇ ਕਰ ਦਿੰਦਾ। ਹੁਣ ਅਜ਼ੀਜ਼ ਨੇ ਪੜ੍ਹਿਆ ਜ਼ਰੂਰ ਹੈ ਪਰ ਇਹਨੇ ਵੀ ਥੋੜ੍ਹਾ ਲਮਕਾ ਦਿੱਤਾ, ਇਹ ਲਮਕਾਉਣਾ ਨਹੀਂ, ਫੇਰ ਕੇ ਅੱਗੇ ਰੱਖੀ, ਇਹਨਾਂ ਕੀ ਪਾ ਕੇ ਅੱਗੇ ਰੱਖੀ, ਫਿਰ ਉਹਦੇ ਅੱਗੇ ਭੇਟਾ ਕੀ ਕਰੀਏ, ਦਾਤਾ ਵੀ ਅਸੀਂ ਉਸੇ ਕੋਲੋਂ ਮੰਗਦੇ ਹਾਂ ਦਿੰਦਾ ਵੀ ਉਹ ਹੈ ਤਾਂ ਫਿਰ ਅਸੀਂ ਭੇਟਾ ਕੀ ਰੱਖੀਏ, ਕਿਉਂਕਿ ਜਿਵੇਂ ਤੁਸੀਂ ਗੁਰੂ ਘਰ 'ਚ ਆਏ ਹੋ ਆਪਣੀ ਆਪਣੀ ਸਮਰੱਥਾ ਮੁਤਾਬਕ ਕਿਸੇ ਨੇ ਕੁਝ ਭੇਟਾ ਰੱਖੀ ਕਿਸੇ ਨੇ ਕੁਝ ਰੱਖੀ, ਇਹ ਭੇਟਾ ਰੱਖਣਾ ਇੱਕ ਅਦਬ ਕਰਨਾ, ਸਤਿਕਾਰ ਕਰਨਾ, ਭਾਵੇਂ ਕੋਈ ਫੁੱਲ ਰੱਖੇ, ਭਾਵੇਂ ਕੋਈ ਕੌਡੀ ਰੱਖੇ, ਭਾਵੇਂ ਕੋਈ ਪਸੀਦਾ ਰੱਖੇ, ਗੁਰੂ ਘਰ ਦਾ ਤਾਂ ਨਹੀਂ ਮੈਂ ਕਿ ਭਾਵਨਾ ਭਗਤ ਪਾਏ ਕੌਡੀ ਅਗਰ ਭਾਗ ਰੱਖੇ। ਹੁਣ ਸਵਾਲ ਪੈਦਾ ਹੁੰਦਾ ਕਿ ਉਸ ਅਕਾਲ ਪੁਰਖ ਦੇ ਅੱਗੇ ਕੀ ਭੇਟਾ, ਫੇਰ ਕੇ ਅੱਗੇ ਰੱਖੀ, ਜਿਤ ਦਿਸੈ ਦਰਬਾਰ, ਜਿਸ ਕਰਕੇ ਉਸਦੇ ਦਰਬਾਰ ਦੇ ਦਰਸ਼ਨ ਹੋ ਜਾਣ, ਮੋਹ ਕੇ ਬੋਲਣ ਬੋਲੀ। ਹੁਣ ਦੇਖੋ ਇੱਥੇ ਹਾਏ ਨੂੰ ਕਨੌੜਾ ਹੈ, ਇਹਨੂੰ ਮੋਹ ਨਹੀਂ ਕਹਿਣਾ, ਮੋਹੋ ਮੂੰਹ ਤੋਂ, ਇਹਦੇ ਅਰਥ ਕੀ ਕਰਾਂਗੇ, ਮੂੰਹ ਤੋਂ ਮੋਹ ਕੇ ਬੋਲਣ ਬੋਲੀ, ਕਿਹੋ ਜਿਹੀ ਗੱਲ ਕਰੀਏ, ਕਿਹੋ ਜਿਹੀ ਬੇਨਤੀ ਕਰੀਏ, ਜਿਤ ਸੁਣ ਧਰੇ ਪਿਆ, ਸੁਣਦੇ ਨਾਣੇ ਨੂੰ ਸਿਆਹੀ ਸੁਣ ਕੇ, ਜਿਸ ਸਾਡੀ ਬੇਨਤੀ ਨੂੰ ਬੋਲਾਂ ਨੂੰ ਸੁਣ ਕੇ ਉਹ ਸਾਡੇ ਨਾਲ ਪਿਆਰ ਕਰੇ। ਫਿਰ ਪਾਤਸ਼ਾਹ ਆਪ ਹੀ ਉਸਦਾ ਉੱਤਰ ਦਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਹੋਵੇ। ਹੁਣ ਕਈ ਜਿਹੜੇ ਹੁਜਤੀ ਨੇ ਨਾ, ਜਿਨ੍ਹਾਂ ਨੇ ਮੰਨਣਾ ਕਰਨਾ, ਜਿਨ੍ਹਾਂ ਨੇ ਮੰਨਣਾ ਕਰਨਾ ਕੁਛ ਨਹੀਂ, ਬਸ ਉਹਨਾਂ ਕੋਲ ਹੁਜਤ ਹੈ, ਕਿਉਂਕਿ ਅੰਮ੍ਰਿਤ ਵੇਲੇ ਜਪਿਆ ਜਾ ਸਕਦਾ ਹੋਰ? ਅਰੇ ਭਾਈ ਨਹੀਂ, ਅੰਮ੍ਰਿਤ ਵੇਲੇ ਦੀ ਮਹਾਨਤਾ ਕਿਉਂ ਹੈ ਇਹ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਉਹਨਾਂ ਨੂੰ ਪਤਾ। ਕਿਉਂ? ਉਸ ਵੇਲੇ ਸਰੀਰ ਦਿਮਾਗ ਥਕਾਵਟ ਤੋਂ ਰਹਿਤ ਹੁੰਦਾ ਹੈ, ਚਾਰੇ ਪਾਸੇ ਟਿਕਾਓ ਹੁੰਦਾ ਹੈ, ਕੁਦਰਤ ਟਿਕੀ ਹੁੰਦੀ ਹੈ, ਉਸ ਵੇਲੇ ਮਨ ਜ਼ਿਆਦਾ ਜੁੜਦਾ ਹੈ। ਇਹ ਹੈ ਅੰਮ੍ਰਿਤ ਵੇਲੇ ਦੀ ਮਹਾਨਤਾ। ਪਰ ਹੁਣ ਮੈਂ ਇੰਗਲੈਂਡ ਵੀ ਜਾ ਕੇ ਦੇਖਿਆ, ਉੱਥੇ ਦੇ ਲੋਕਾਂ ਦਾ ਅੰਮ੍ਰਿਤ ਵੇਲਾ ਕੋ ਹੋਰ ਹੈ, ਅਮਰੀਕਾ ਵਾਲਿਆਂ ਦਾ ਹੋਰ ਹੈ। ਕਿਉਂ? 11 ਵਜੇ ਤੱਕ ਤਾਂ ਉੱਥੇ ਸੂਰਜ ਹੀ ਚੜਿਆ ਰਹਿੰਦਾ, ਰਾਤ ਹੀ ਉੱਥੇ ਬੜੀ ਦੇਰ ਪੈਂਦੀ, ਉਹਨਾਂ ਦਾ ਕੰਮ ਹੀ ਹੋਰ ਤਰ੍ਹਾਂ ਦਾ, ਉਹਨਾਂ ਲਈ ਹੋਰ ਤਰ੍ਹਾਂ ਦਾ ਨਹੀਂ ਅਸੀਂ ਕਰਾਂ। ਮਤਲਬ ਤਾਂ ਹੈ ਕਿ ਉਹ ਅੰਮ੍ਰਿਤ ਵੇਲਾ ਜਿਸ ਵੇਲੇ ਅਸੀਂ ਪਰਮੇਸ਼ੁਰ ਦੇ ਨਾਮ ਨਾਲ ਜੁੜ ਸਕੀਏ। ਤਾਂ ਗੁਰਦੇਵ ਕਹਿੰਦੇ ਨੇ ਅੰਮ੍ਰਿਤ ਵੇਲਾ ਹੋਵੇ, ਉਸ ਦਾ ਸੱਚਾ ਨਾਮ ਅਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ, ਇਹੋ ਹੀ ਸਭ ਤੋਂ ਉੱਤਮ ਤਰੀਕਾ ਹੈ ਉਹਦੇ ਦਰਬਾਰ ਦੇ ਨੇੜੇ ਜਾਣ ਦਾ, ਉਹਦੇ ਪਿਆਰ ਨੂੰ ਪ੍ਰਾਪਤ ਕਰਨ ਦਾ। ਅਤੇ ਕਰਮੀ ਆਵੇ ਕੱਪੜਾ, ਹੁਣ ਕੱਪੜਾ ਸਿੰਬੋਲਿਕ ਹੈ, ਇਹ ਜਿਹੜਾ ਕੱਪੜਾ ਕਮੀਜ਼ ਨੂੰ ਅਸੀਂ ਕੱਪੜਾ ਕਰ, ਪਰ ਇੱਥੇ ਸਰੀਰ ਰੂਪੀ ਕੱਪੜੇ ਦੀ ਗੱਲ ਹੈ। ਇਹ ਕਰਮਾਂ ਕਰਕੇ ਪ੍ਰਾਪਤ ਹੋਇਆ, ਪਰ ਨਦਰੀ ਮੋਖ ਦਵਾਨ, ਜੇ ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਦੀ ਨਜ਼ਰ ਹੋ ਜਾਏ ਤਾਂ ਮੋਖ ਦੁਆਰ, ਉਹ ਮੁਕਤੀ ਦਾ ਦਰਵਾਜ਼ਾ, ਭਾਵ ਜਿਸ ਵਿੱਚ ਸਾਡਾ ਮਨ ਵਿਕਾਰਾਂ ਤੋਂ ਛੁੱਟ ਜਾਏ, ਭੈੜੇ ਖਿਆਲਾਂ ਤੋਂ ਛੁੱਟ ਜਾਏ, ਇਹਨੂੰ ਪ੍ਰਾਪਤ ਹੋ ਸਕਦਾ। ਅਤੇ ਨਾਨਕ ਐਵੇਂ ਜਾਣੇ, ਇਹਨੂੰ ਐਵੇਂ ਨਹੀਂ ਕਰਨਾ, ਐਵੇਂ ਨਹੀਂ ਕਰਨਾ, ਐਵੇਂ ਬਿੰਦੀ ਨਹੀਂ ਲਾਣੀ, ਇਹ ਵੈ, ਈੜੀ ਨੂੰ ਇਕਲਾ ਹੈ ਵਵੇ ਨੂੰ ਦੋਲਾ, ਇਹ ਵੈ, ਇਹ ਵੈ ਮਤਲਬ ਇਸ ਤਰ੍ਹਾਂ। ਨਾਨਕ ਜੀ ਕਹਿੰਦੇ ਨੇ ਇਹ ਵੈ ਜਾਣੀਏ, ਜੇ ਇਸ ਤਰ੍ਹਾਂ ਜਾਣ ਲਈਏ, ਇਉਂ ਕਰ ਲਈਏ, ਸਭ ਆਪੇ ਸੱਚਿਆ, ਫਿਰ ਸਮਝ ਆ ਜਾਏਗੀ ਕਿ ਸਾਰੇ ਪਾਸੇ ਵਾਪਰਤ ਰਿਹਾ, ਇਹ ਹੈ ਸੱਚਿਆਰ ਬਣਨ ਦਾ ਵਧੀਆ ਢੰਗ। ਲਓ ਹੁਣ ਇਹਦੇ 'ਤੇ ਹੋਰ ਵਿਚਾਰ ਸੁਣੋ।
ਜਿੰਨੀ ਵੀ ਬਾਣੀ ਪੜ੍ਹੀ ਜਾ ਰਹੀ ਹੈ ਨਾ, ਆਪਣੇ ਅੰਦਰ ਉਹਦੇ ਉਪਦੇਸ਼ ਸਮਝ ਜਾਣੇ ਅਸੀਂ ਸਾਰਿਆਂ ਨੂੰ। ਰੱਬ ਦਾ ਸਰੂਪ ਕਿਹੜਾ ਇਹ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਇੱਕ ਅੱਖਰ ਤੋਂ ਕਿਹੜੀ ਕਿਹੜੀ ਸਿੱਖਿਆ ਮਿਲਦੀ ਹੈ ਉਹ ਤੁਸੀਂ ਧਾਰਨ ਕਰਨੀ ਹੈ। ਪਹਿਲੀ ਪੌੜੀ ਵਿੱਚ ਆਇਆ ਕਿ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣਾ, ਇਹ ਤੁਸੀਂ ਪ੍ਰਣ ਕਰਨਾ ਕਿ ਅਸੀਂ ਰੱਬ ਦੇ ਹੁਕਮ ਵਿੱਚ ਚੱਲਣਾ ਹੈ। ਫਿਰ ਦੂਜੀ ਪੌੜੀ ਵਿੱਚ ਆਇਆ ਉਹਦੇ ਹੁਕਮ ਨੂੰ ਬੁੱਝਣਾ ਹੈ, ਕੋਈ ਵੀ ਕੰਮ ਕਰੀਏ ਸਾਡੇ ਹੱਥ ਜੁੜ ਜਾਣ, ਚੰਗਾ ਕੰਮ ਹੋਵੇ ਨਾ ਤਾਂ ਕੋਈ ਆ ਕੇ ਕਹਿਣ ਲੱਗੇ ਕਮਾਲ ਕਰ ਦਿੱਤੀ, ਤੁਸੀਂ ਪਤਾ ਕੀ ਆਖਣਾ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇਹ ਹੁਕਮ ਬੁੱਝ ਲਿਆ ਤੁਸੀਂ, ਜਦੋਂ ਹੁਕਮ ਬੁੱਝਿਆ ਫਿਰ ਗਾਓਗੇ ਹੀ ਗਾਓਗੇ, ਗਾਵੇ ਦੀ ਪੌੜੀ 'ਤੇ ਚੜ੍ਹ ਜਾਓਗੇ। ਅਤੇ ਜਿਸ ਵੇਲੇ ਅਸੀਂ ਇੱਥੇ ਪਹੁੰਚ ਗਏ ਫਿਰ ਸਾਨੂੰ ਸਮਝ ਆ ਜਾਏਗੀ, ਹੁਣ ਇਸ ਪੌੜੀ ਵਿੱਚ ਆਈ ਹੈ ਰੱਬ ਨਾਲ ਗੱਲਾਂ ਕਰਨੀਆਂ ਸੀ। ਇੱਕ ਮਿੰਟ ਗੱਲ ਚੇਤੇ ਆ ਗਈ ਕਿ ਦੋ ਬੰਦਿਆਂ ਨੂੰ ਅੰਦਰ ਅਸੀਂ ਕਮਰੇ 'ਚ ਬੰਦ ਕਰ ਦਿੱਤਾ, ਮੈਂ ਤੂੰ ਚਰਚਾ ਕਰੋ ਅਤੇ ਘੰਟੇ ਕੁ ਬਾਅਦ ਤੁਹਾਨੂੰ ਬਾਹਰ ਕੱਢ ਲਾਂਗੇ। ਅਤੇ ਜਿਸ ਵੇਲੇ ਘੰਟੇ ਕੁ ਬਾਅਦ ਬਾਹਰ ਕੱਢੇ, ਉਹਨਾਂ ਦਾ ਸਰੂਪ ਵੇਖਣ ਵਾਲਾ ਸੀਗਾ, ਪਾਗਲ ਹੋਏ ਹੋਏ, ਰੰਗ ਉੱਡਿਆ ਹੋਇਆ, ਵਾਲ ਬਿਖਰੇ ਹੋਏ, ਖਿਜੇ ਹੋਏ, ਇਹ ਕੀ ਗੱਲ ਬਣ ਗਈ? ਜਦੋਂ ਪੁੱਛਿਆ ਵੀ ਕੀ ਗੱਲ, ਵਿਚਾਰਾਂ ਨੇ ਕੀਤੀਆਂ ਆਪਸ ਵਿੱਚ, ਕਹਿੰਦਾ ਵਿਚਾਰਾਂ ਕੀ ਕਰਨੀਆਂ ਸੀ, ਜਿਹੜੀ ਬੋਲੀ ਮੈਨੂੰ ਆਉਂਦੀ ਸੀ ਉਹ ਇਹਨੂੰ ਨਹੀਂ ਸੀ ਆਉਂਦੀ, ਜਿਹੜੀ ਇਹਨੂੰ ਆਉਂਦੀ ਸੀ ਉਹ ਮੈਨੂੰ ਨਹੀਂ ਸੀ ਆਉਂਦੀ, ਇਹ ਬੋਲਦਾ ਸੀ ਮੈਨੂੰ ਖਿੱਚੜਦੀ ਸੀ ਕੀ ਬੋਲੀ ਜਾਂਦਾ, ਮੈਂ ਬੋਲਦਾ ਸੀ ਇਹਨੂੰ ਖਿੱਚੜਦੀ ਸੀ ਕੀ ਬੋਲੀ ਜਾਂਦਾ। ਉਹਦਾ ਕਾਰਨ ਇੱਕ ਦੂਜੇ ਦੀ ਬੋਲੀ ਨਹੀਂ ਆਉਂਦੀ। ਜੇ ਸਾਨੂੰ ਰੱਬ ਦੀ ਬੋਲੀ ਨਾ ਆਈ ਤਾਂ ਗੱਲਾਂ ਕਿਵੇਂ ਕਰੋਗੇ, ਰੱਬ ਕਿਵੇਂ ਸੁਣੇਗਾ ਸਾਡੀ ਗੱਲ? ਉਹਨੂੰ ਨਹੀਂ ਹੋਰ ਕੋਈ ਬੋਲੀ ਆਉਂਦੀ ਕਿ ਸੰਸਕ੍ਰਿਤੀ ਸਿੱਖ ਕੇ ਰੱਬ ਦੇ ਕੋਲ ਪਹੁੰਚ ਜਾਵਾਂਗੇ ਅਸੀਂ, ਫਾਰਸੀ ਬੜੀ ਪਵਿੱਤਰ ਹੈ, ਗੁਰਮੁਖੀ ਬੜੀ ਪਵਿੱਤਰ ਹੈ ਕਿ ਇਹ ਬੋਲੀ ਹੀ ਸਾਨੂੰ ਰੱਬ ਤੱਕ ਪਹੁੰਚਾ ਸਕਦੀ ਹੈ। ਮੇਨ ਬੋਲੀ ਵੇਖੋ, ਭਾਖਿਆ ਭਾਓ ਅਪਾਰ, ਰੱਬ ਦੀ ਬੋਲੀ ਹੈ ਪ੍ਰੇਮ। ਇਸ ਪੌੜੀ ਤੋਂ ਸਿੱਖੋ, ਆਪਣੇ ਅੰਦਰ ਪ੍ਰੇਮ ਲੈ ਕੇ ਆਈਏ ਅਸੀਂ, ਜੇ ਰੱਬ ਨਾਲ ਗੱਲਾਂ ਕਰਨੀਆਂ ਤਾਂ, ਨਹੀਂ ਕਰਨੀ ਫਿਰ ਨਾ ਲੈ ਕੇ ਆਈਏ। ਇਹਦੇ ਵਿੱਚ ਪ੍ਰੇਮ ਦੀ ਗੱਲ ਹੈ, ਉਹਨੂੰ ਅਸੀਂ ਧਾਰਨ ਕਰਨਾ ਹੈ, ਅੰਮ੍ਰਿਤ ਵੇਲੇ ਦੀ ਗੱਲ ਹੈ। ਦੋ ਕੁ ਪੰਕਤੀਆਂ ਗੁਰਬਾਣੀ ਵਿੱਚੋਂ ਸੁਣਾ ਕੇ ਅਸੀਂ ਅੱਗੇ ਤੁਰੀਏ। ਬਾਬਾ ਫਰੀਦ ਜੀ ਕਹਿੰਦੇ ਨੇ, ਨਾਮ ਰਸ ਤੇ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ, ਨਾਮ ਦਾ ਫਲ ਤੇ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ, ਬੂਟਾ ਕਿੱਥੇ ਹੈ, ਦਰਖਤ ਕਿੱਥੇ ਹੈ, ਕਿਹਦੇ ਨਾਲ ਤੋੜੋਗੇ, ਕਿੱਥੇ ਉੱਗਦਾ, ਕਦੋਂ ਉੱਗਦਾ, ਕਦੋਂ ਫਲ ਲੱਗਦਾ, ਕਦੋਂ ਫੁੱਲ ਲੱਗਦਾ ਪਤਾ ਹੈ? ਫਿਰ ਨਾ ਫਲ ਕਿਵੇਂ ਪ੍ਰਾਪਤ ਕਰੋਗੇ? ਸਾਨੂੰ ਉਸ ਦਰਖਤ ਦੀ ਸੋਝੀ ਹੋਣੀ ਚਾਹੀਦੀ ਹੈ। ਲਓ ਜੀ ਸੋਝੀ ਕਰਾ ਰਹੇ ਨੇ ਹੁਣ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜਦੋਂ ਪਹਿਲਾ ਪੈਰ ਹੁੰਦਾ ਰਾਤ ਦਾ, ਜਿਸ ਵੇਲੇ ਅਸੀਂ ਸੋਦਰ ਦੀ ਬਾਣੀ ਪੜ੍ਹਦੇ ਹਾਂ, ਸਮਝੋ ਉਦੋਂ ਫੁੱਲ ਲੱਗ ਗਿਆ। ਜੇ ਖੁਸ਼ਬੂ ਲੈਣੀ ਹੈ ਤੇ ਉਸ ਨੂੰ ਸੰਭਾਲੋ ਉਸ ਸਮੇਂ ਨੂੰ, ਛੱਡੋ ਟੀਵੀ ਉਸ ਵੇਲੇ, ਗੁਟਕਾ ਪਕੜੋ, ਸੋਦਰ ਬਾਣੀ ਦਾ ਪਾਠ ਕਰੋ, ਗੁਰਦੁਆਰੇ ਆਇਆ ਕਰੋ। ਜੇ ਉਸ ਵੇਲੇ ਤੁਸੀਂ ਫੁੱਲ ਦਿਆ ਸੁਗੰਧੀ, ਫੁੱਲ ਦਾ ਸੁਹੱਪਣ, ਉਹਦੀ ਸੁੰਦਰਤਾ ਦਾ ਖੇੜਾ ਮਾਨਣਾ ਹੈ ਤੇ ਫਿਰ ਕਹਿੰਦੇ ਇਹੀ ਫੁੱਲ ਜਿਹੜਾ ਹੈ ਨਾ, ਜਦੋਂ ਰਾਤ ਦਾ ਪਿਛਲਾ ਪੈਰ ਹੁੰਦਾ ਉਦੋਂ ਫਲ ਬਣ ਜਾਂਦਾ। ਫਿਰ ਧਿਆਨ ਨਾਲ ਸੁਣੋ, ਪਹਿਲੇ ਪੈਰ ਹੈ ਫੁੱਲੜਾ, ਫਲ ਭੀ ਪੱਛਾ ਰਾਤ, ਤੇ ਜਿਹੜੇ ਸੌ ਗਏ ਉਹਨਾਂ ਨੂੰ ਫਲ ਕੀ ਮਿਲਣਾ ਹੈ? ਜੋ ਜਾਗਨ ਲਹਨ ਸੇ ਸਾਈ ਕੰਨੋਂ ਦਾਤ। ਇਸ ਕਰਕੇ ਪਹਿਲੀ ਗੱਲ ਤੇ ਅੰਮ੍ਰਿਤ ਵੇਲੇ ਨੂੰ ਸੰਭਾਲੋ ਜੇ ਇਸ ਨਾਮ ਫਲ ਦੀ ਪ੍ਰਾਪਤੀ ਕਰਨੀ ਹੈ। ਹਜ਼ੂਰ ਪਤਾ ਕੀ ਕਹਿੰਦੇ? ਕਹਿੰਦੇ ਰੱਬ ਆਉਂਦਾ ਕਸਤੂਰੀ ਵੰਡਣ, ਆਪਣੇ ਨਾਮ ਦੀ ਮਹਿਕ ਵੰਡਣ। ਜਿਵੇਂ ਤੇ ਪ੍ਰਸ਼ਾਦ ਵੰਡਿਆ ਜਾਂਦਾ ਨਾ, ਕੀ ਹੁੰਦਾ? ਆਪਣੇ ਆਪ ਉਸ ਥਾਂ ਤੇ ਹਰ ਇੱਕ ਨੂੰ ਦੇ ਦਿੱਤਾ ਜਾਂਦਾ। ਕਹਿੰਦੇ ਰੱਬ ਵੀ ਵੰਡਣ ਆਉਂਦਾ ਹੈ ਕਿ ਜੇ ਬੰਦਾ ਹੀ ਸੁੱਤਾ ਹੋਵੇ ਤੇ ਰੱਬ ਕਿਹਦੀ ਝੋਲੀ 'ਚ ਪਾ ਕੇ ਜਾਏਗਾ? ਫਿਰ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਰਾਤ ਕਥੂਰੀ ਵੰਡੀ ਹੈ, ਰੱਬ ਆਉਂਦਾ ਵੰਡਣ ਵਾਸਤੇ। ਇਹ ਰਾਤ ਨੂੰ ਦਾਤ ਮਿਲਦੀ ਹੈ, ਸੁੱਤਿਆਂ ਮਿਲੈ ਨਾ ਭਾਓ। ਇਹ ਪ੍ਰੇਮ ਦੀ ਦਾਤ ਸੁੱਤਿਆਂ ਨੂੰ ਕਿੱਥੇ ਮਿਲਣੀ ਹੈ? ਜਿਹੜਾ ਸੁੱਤਾ ਰਹਿ ਗਿਆ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿਨਾਂ ਮਿਲਣ ਕਵਾਓ। ਜਿਹੜੇ ਨੀਂਦ ਵਿੱਚ ਹੀ ਦੱਬੇ ਰਹੇ ਉਹਨਾਂ ਨੂੰ ਫਿਰ ਇਹ ਸਵਾਦ ਨਹੀਂ ਮਿਲਦਾ। ਬਾਬਾ ਫਰੀਦ ਜੀ ਕਹਿੰਦੇ, ਉਹ ਮੋਏ ਹੋਏ ਨੇ, ਮਰੇ ਹੋਏ ਨੇ, ਜਿਉਂਦਿਆਂ ਵਿੱਚ ਨਾ ਗਿਣੋ, ਜਿਹੜੇ ਅੰਮ੍ਰਿਤ ਵੇਲੇ ਸੰਭਾਲ ਹੀ ਨਹੀਂ ਕਰਦੇ। ਫਰੀਦਾ ਪਿਛਲ ਰਾਤ ਨਾ ਜਾਗਿਓ ਹੀ, ਜੀਵੰਦੜੋ ਮੋਯੋ, ਮਰੇ ਹੋਏ ਨੇ। ਇਸ ਕਰਕੇ ਆਪਣੇ ਆਪ ਨੂੰ ਜਿਉਂਦਿਆਂ ਵਿੱਚ ਲੈ ਕਰਕੇ ਆਈਏ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਅੱਗੇ ਕੀ ਹੈ ਜੀ? ਸੋ ਭਲਕੇ ਉੱਠ, ਤੇ ਭਲਕੇ ਕਿੰਨੇ ਵਜੇ ਹੁੰਦੀ ਤੁਹਾਨੂੰ ਪਤਾ ਹੋਣਾ ਚਾਹੀਦਾ, ਮੈਨੂੰ ਪਤਾ ਹੋਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਤੇ ਇਹਨੂੰ, ਇਹ ਤਾਂ ਪਹਿਲੀ ਪੰਕਤੀ ਏ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਹ ਪਹਿਲੀ ਪੰਕਤੀ। ਤੇ ਇਹਦੇ ਤੋਂ ਜੇ ਅਸੀਂ ਐਬਸੈਂਟ ਹੋਈਏ ਤੇ ਕਿਵੇਂ ਸਾਡੀ ਗੱਲ ਬਣੇਗੀ? ਇਸ ਕਰਕੇ ਹਜ਼ੂਰ ਇੱਥੇ ਆਖ ਰਹੇ ਨੇ ਜੇ ਰੱਬ ਨੂੰ ਮਿਲਣਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ ਜੀ।